ਵਾਹਿਗੁਰੂ ਸਾਹਿਬ ਜੀਓ। ਰਾਗ ਮਲਾਰ ਮਹੱਲਾ ਪੰਜਵਾਂ, ਚੌਪ ਦੇ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਿਆ ਤੂੰ ਸੋਚ ਹੈ, ਕਿਆ ਤੂੰ ਚਿਤਵ ਹੈ।
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਾ ਰਹੇ ਸਨ ਰਾਮਸਰ ਵਿੱਚ, ਉਸ ਵੇਲੇ ਗੁਰੂ ਮਹਾਰਾਜ ਸਾਹਿਬ ਦੇ ਹਜ਼ੂਰ ਬੇਅੰਤ ਸੰਗਤਾਂ ਆ ਕੇ ਦਰਸ਼ਨ ਕਰਦੀਆਂ, ਉਪਦੇਸ਼ ਸਰਵਣ ਕਰਦੀਆਂ। ਇੱਕ ਸਿੱਖ ਗੁਰੂ ਮਹਾਰਾਜ ਸਾਹਿਬ ਦੇ ਪਾਸ ਆ ਕੇ ਪ੍ਰਸ਼ਨ ਕਰਨ ਲੱਗਾ ਕਿ ਹੇ ਸੱਚੇ ਪਾਤਸ਼ਾਹ ਜੀ, ਮੈਂ ਕਿਹੜਾ ਕੰਮ ਕਰਿਆ ਕਰਾਂ, ਮੈਂ ਗ੍ਰਸਤੀ ਰਹਾਂ ਕਿ ਸੱਚੇ ਪਾਤਸ਼ਾਹ ਮੈਂ ਅਤੀਤ ਸਾਧੂ ਬਣ ਜਾਵਾਂ, ਕਿ ਸੱਚੇ ਪਾਤਸ਼ਾਹ ਮੈਂ ਕੋਈ ਹੋਰ ਯੋਗ ਸਾਧਨਾ ਕਰਾਂ, ਮੈਂ ਕਿਹੜਾ ਕੰਮ ਕਰਾਂ, ਕਿਰਪਾ ਕਰਕੇ ਦੱਸੋ। ਤਾਂ ਸਤਿਗੁਰੂ ਮਹਾਰਾਜ ਜੀ ਨੇ ਉਸਦੇ ਪ੍ਰਥਾਏ ਕਰਕੇ ਇਹ ਪਵਿੱਤਰ ਸ੍ਰੀ ਮੁਖ ਵਾਕ ਉਚਾਰਨ ਕੀਤਾ ਹੈ। ਰਾਗ ਮਲਾਰ ਵਿੱਚ ਪੰਜਵੇਂ ਪਾਤਸ਼ਾਹ ਚੌਂ-ਚੌਂ ਪੌੜੀਆਂ ਵਾਲੇ ਘਰ
ਪਹਿਲਾ
ਪਹਿਲੇ ਸਰਤਾਰ ਵਿੱਚ ਉਚਾਰੇ ਸ਼ਬਦ ਇੱਕੋ ਦੁਆਇਤ ਰੂਪ ਪਰਮੇਸ਼ਵਰ ਹੈ। ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿ ਕਾਲਵਾਦ ਰੂਪ ਹੈ, ਗੁਰੂ ਚੇਤਨ ਸਰੂਪ ਹੈ, ਪ੍ਰਸਾਦ ਨੰਦ ਸਰੂਪ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਕਿਆ ਤੂੰ ਸੋਚ ਹੈ, ਕਿਆ ਤੂੰ ਚਿਤਵ ਹੈ।
ਮਹਾਰਾਜ ਵਰਖਾ ਦੇ ਪ੍ਰਕਰਨ ਦੁਆਰਾ ਉਪਦੇਸ਼ ਦਿੰਦੇ ਹਨ, ਜਿਸ ਪ੍ਰਕਾਰ ਵਰਸਾ ਮੇਹ ਘਰੀ ਸਖੀ ਘਰ ਪਾਹੁਣ ਆਏ। ਜਦੋਂ ਵਰਖਾ ਹੁੰਦੀ ਹੈ ਬਦਲ ਦੀ, ਸਖੀ ਉਹਨਾਂ ਦੇ ਘਰ ਚ ਪ੍ਰਾਹੁਣਾ ਆ ਜਾਵੇ, ਉਹਨਾਂ ਨੂੰ ਖੁਸ਼ੀਆਂ ਹੁੰਦੀਆਂ ਹਨ। ਇਸੇ ਪ੍ਰਕਾਰ ਜਦੋਂ ਗੁਰੂ ਸਾਹਿਬ ਬਦਲ ਉਪਦੇਸ਼ ਦਿੰਦੇ ਹੈ, ਇਹ ਬਦਲਦੀ ਵਰਖਾ ਹੈ ਮਨੁੱਖਾ ਜਨਮ ਸ਼ੌਂਕ ਅਵਸਥਾ ਚ, ਉਦੋਂ ਫਿਰ ਸਖੀ ਹੋ ਜੇ ਘਰ ਚ ਪ੍ਰਾਹੁਣੇ ਸੰਤ ਭਗਤ ਆ ਜਾਣ, ਪਰਮੇਸ਼ਰ ਦੇ ਗੁਣ ਗਾਉਣ ਵਾਲੇ ਦਾ ਆਨੰਦ ਪ੍ਰਾਪਤ ਹੁੰਦਾ ਹੈ। ਇਸੇ ਪ੍ਰਕਾਰ
ਕਿਆ ਤੂੰ ਸੋਚ ਹੈ, ਕਿਆ ਤੂੰ ਚਿਤਵ ਹੈ।
ਇਹ ਜੀਵ ਕਹਿੰਦੇ ਕਿ ਤੂੰ ਸੋਚਾਂ ਕਰਦਾ ਰਹਿੰਦਾ ਹੈ ਕਿ ਮੈਂ ਸਰੀਰ ਕਰਕੇ ਕਿ ਬਾਣੀ ਕਰਕੇ ਕਿ ਮੈਂ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਕੀ ਯਤਨ ਕਰਾਂ, ਕੀ ਬਾਣੀ ਕਰਕੇ ਸੋਚਾਂ ਚ ਪਿਆ ਰਹਿੰਦਾ ਹੈ।
ਕਿਆ ਤੂੰ ਚਿਤਵ ਹੈ
ਅਤੇ ਚਿਤ ਦੀ ਚਿਤਵਣੀ ਦੇ ਨਾਲ ਕੀ ਤੂੰ ਚਿਤਵਾ ਰਹਿੰਦਾ ਹੈ।
ਕਿਆ ਤੂੰ ਕਰੇ ਉਪਾਏ
ਅਤੇ ਸਰੀਰ ਕਰਕੇ ਕੀ ਤੂੰ ਯਤਨ ਕਰਦਾ ਰਹਿੰਦਾ ਕਿ ਮੈਂ ਕੀ ਕਰਾਂ, ਇਉਂ ਮਨ ਬਾਣੀ ਸਰੀਰ ਕਰਕੇ ਤੂੰ ਇਸ ਪਾਸੇ ਲੱਗਾ ਰਹਿੰਦਾ ਹੈ। ਕਿਆ ਤੂੰ ਸੋਚਿਆ ਹੈ, ਕੀ ਤੂੰ ਸੋਚਦਾ ਹੈ ਕਿ ਮੈਂ ਸ਼ਾਸਤਰ ਗਿਆਨੀ ਹੋਵਾਂ, ਕੀ ਤੂੰ ਚਿਤਵਦਾ ਹੈ ਕਿ ਮੈਂ ਯੋਗਾ ਅਭਿਆਸੀ ਹੋਵਾਂ, ਕੀ ਤੂੰ ਉਪਾਅ ਕਰਦਾ ਹੈ ਕਿ ਮੈਂ ਤਪ ਆਦਿਕ ਕਰਾਂ। ਇਸ ਪ੍ਰਕਾਰ ਤਾਂ ਨਹੀਂ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ। ਕਿਆ ਤੂੰ ਸੋਚੇ, ਕੀ ਤੂੰ ਸੋਚਦਾ ਹੈ ਚਿਤ ਦੇ ਵਿੱਚ ਕਿ ਮੈਂ ਉਪਾਸ਼ਨਾ ਕਰਾਂ, ਕੀ ਤੂੰ ਚਿਤਵਦਾ ਹੈ ਕਿ ਮੈਂ ਗਿਆਨ ਕਾਂਡ ਵਿੱਚ ਸਥਿਤ ਹੋਵਾਂ, ਕੀ ਤੂੰ ਉਪਾਅ ਕਰਦਾ ਹੈ ਕਿ ਮੈਂ ਕਰਮ ਕਾਂਡ ਕਰਾਂ। ਕਿਆ ਤੂੰ ਸੋਚੇ, ਕਿਆ ਤੂੰ ਚਿਤਵੇਂ ਹੈ, ਕਿਆ ਤੂੰ ਕਰੇ ਉਪਾਏ, ਕੀ ਤੂੰ ਸੋਚਦਾ ਹੈ ਕਿ ਮੈਂ ਨਿਆਇਕ ਅਨੁਸਾਰ ਜੁਗਤੀ ਪ੍ਰਧਾਨ ਹੋ ਕਰਕੇ ਇੱਕ ਦੇਸੀ ਈਸ਼ਰ ਦੀ ਵਿਚਾਰ ਕਰਾਂ, ਤੇ ਕੀ ਤੂੰ ਚਿਰਮਣੀ ਕਰਨਾ ਹੈ ਕਿ ਮੈਂ ਸਾਖ ਸ਼ਾਸਤਰ ਨੂੰ ਪੜ੍ਹ ਕੇ ਅਨੀਸ਼ਰਵਾਦੀ ਹੋ ਜਾਵਾਂ, ਕੀ ਤੂੰ ਉਪਾਅ ਕਰਨਾ ਹੈ ਕਿ ਮੈਂ ਸੇਖਕ ਬਣ ਕੇ ਕਾਲਵਾਦੀ ਸਮੇਂ ਦਾ ਗਿਆਤਾ ਹੋ
ਜਾਵਾਂ।
ਕਿਆ ਤੂੰ ਸੋਚੇ, ਕਿਆ ਤੂੰ ਚਿਤਵੇ, ਕਿਆ ਤੂੰ ਕਰੇ ਉਪਾਏ, ਇਸੇ ਪ੍ਰਕਾਰ ਕੀ ਤੂੰ ਸੋਚਦਾ ਹੈ ਕਿ ਮੈਂ ਦੁਨੀਆਂ ਦੇ ਅੰਦਰ ਵਿਦਵਾਨ ਬਣ ਕੇ ਬੜਾ ਪ੍ਰਸਿੱਧ ਹੋ ਜਾਵਾਂ।
ਕਿਆ ਤੂੰ
ਚਿਤਵੇ, ਕੀ ਤੂੰ ਚਿਤਵੇ ਕਿ ਮੈਂ ਸਿੱਧ ਬਣ ਕੇ ਗੋਤ ਪ੍ਰਗਟ ਹੋ ਕੇ ਲੋਕਾਂ ਨੂੰ ਵਿਖਾਵਾਂ ਆਪਦੀ ਸ਼ਕਤੀ।
ਕਿਆ ਤੂੰ ਕਰੇ ਉਪਾਅ,
ਕੀ ਕਹਿੰਦਾ ਕਿ ਮੈਂ ਉਪਾਅ ਕਰਕੇ ਉਦਮ ਕਰਕੇ ਮੈਂ ਵਪਾਰ ਕਰਕੇ ਧਨ ਆਦਿਕਾਂ ਨੂੰ ਇਕੱਤਰ ਕਰ ਲਵਾਂ।
ਤਾ ਕਹੋ ਕਹੋ ਪ੍ਰਵਾਹ ਕਾਹੂ,
ਤੂੰ ਦੱਸ ਭਾਈ ਉਹਨਾਂ ਪੁਰਖਾਂ ਨੂੰ ਕਿਹਦੀ ਪ੍ਰਵਾਹ ਹੈ,
ਇਹ ਗੋਪਾਲ ਸਹਾਇ,
ਜਿਨ੍ਹਾਂ ਦਾ ਪਰਮੇਸ਼ੁਰ ਆਪ ਸਹਾਇਕ ਹੋਵੇ, ਉਹਨਾਂ ਨੂੰ ਕਿਸੇ ਦੀ ਪ੍ਰਵਾਹ ਖੁਸ਼ਾਮਦ ਕਰਨ ਦੀ ਲੋੜ ਨਹੀਂ ਰਹਿ ਜਾਂਦੀ, ਵਾਹਿਗੁਰੂ ਨੇ ਤੇ ਕਿਰਪਾ ਦ੍ਰਿਸ਼ਟੀ ਆਪ ਹੀ ਕਰ ਦਿੰਦਾ ਹੈ।
ਬਰਸਾ ਮੇਘ ਸਖੀ ਘਰ ਪਾਹੁਣ ਆਏ,
ਇਹ ਸਖੀਓ ਜਦੋਂ ਗੁਰੂ ਸਾਹਿਬ ਬੱਦਲ ਦੀ ਨਿਆਈ ਵਰਖਾ ਕਰਦੇ ਉਪਦੇਸ਼ ਦਿੰਦੇ ਹੈ, ਉਦੋਂ ਘਰ ਹਿਰਦੇ ਚ ਪ੍ਰਾਹੁਣਾ ਕੌਣ ਹੈ, ਅਕਾਲ ਪੁਰਖ, ਉਹ ਆ ਕੇ ਪ੍ਰਾਪਤ ਹੋ ਜਾਂਦਾ ਹੈ।
ਉਹ ਦੀਨ ਕਿਰਪਾ ਨਿਧ ਠਾਕੁਰ,
ਮੈਂ ਤਾਂ ਗਰੀਬ ਹਾਂ ਅਤੇ ਮੇਰਾ ਠਾਕੁਰ ਅਕਾਲ ਪੁਰਖ ਕਿਰਪਾ ਦਾ ਸਮੁੰਦਰ ਹੈ ਵਾਹਿਗੁਰੂ।
ਨਵ ਨਿਧ ਨਾਮ ਸਮਾਏ,
ਮਹਾਰਾਜ ਸਾਹਿਬ ਨੇ ਜਦੋਂ ਦਰਸ਼ਨ ਦੇ ਉੱਤੇ ਉਹਦੇ ਨਾਮ ਵਿੱਚ ਮਨ ਸਮਾ ਗਿਆ, ਨਵੇਂ ਨਿਧੀਆਂ ਆ ਗਈਆਂ, ਅਸਨ ਬਸਨ ਭੂ ਕਣਕ ਪੁਨ ਦਾਸੀ ਚੌਪ ਗੁਲਾਮ ਰਸਵਾਹੇ ਹੰਡਵਾਹੇ ਜਾਨੀਏ ਜੋ ਜੇ ਨੋ ਨਿਧ ਕੇ ਨਾਮ ਜਾਂ ਪਦਮ ਪੋਤੇ ਤੱਕ ਧਰਨਾ ਮੁੱਕਣਾ ਮਹਾਂ ਪਦਮ ਪੜੋਤੇ ਤੱਕ ਰਹਿਣਾ ਸੰਖ ਦੁਨੀਆਂ ਦੀ ਆਵਾਜ਼ ਕਰਕੇ ਕਿ ਮੈਂ ਧਨੀ ਹਾਂ ਬਣਿਆ ਰਹਿਣਾ ਨੀਲ ਦੀ ਗਿਣਤੀ ਪਦਾਰਥ ਪਾਸ ਹੋ ਜਾਣਾ ਇਤਿਹਾਸਿਕ ਸੰਸਕ੍ਰਿਤ ਦੇ ਪੁਸਤਕਾਂ 'ਚ ਨੌਂ ਨਿਧੀਆਂ ਰੱਖੀਆਂ ਹੋਈਆਂ ਇਸ ਪ੍ਰਕਾਰ
ਨਵ ਨਿਧ ਨਾਮ ਸਮਾਏ
ਉਹ ਨਵੇਂ ਨਿਧੀਆਂ ਦੇ ਦੇਣ ਵਾਲੇ ਨਾਮ ਚ ਮਨ ਸਮਾ ਕੇ ਲੀਨ ਹੋ ਗਏ ਹਨ ਨਵ ਨਿਧ ਨਵ ਦਾ ਭਗਤੀ ਜੋ ਹੈ ਸਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ ਦਾਸਾ ਸਖਵਨ ਬੰਦਨਾ ਸਰਵ ਨਿਵੇਦਨ ਜਾਨ ਇਹ ਮਹਾਰਾਜ ਦੇ ਨਾਮ ਵਿੱਚ ਸਮਾ ਕੇ ਲੀਨ ਹੋ ਗਏ ਨਵ ਦਾ ਭਗਤੀ ਦੁਆਰਾ ਹਰ ਵਕਤ ਸਰਵਣ ਕਰਦੇ ਰਹਿੰਦੇ ਹਨ ਸਰਵਣ ਭਗਤੀ ਸਾਧ ਸੰਗਤ ਜੀ ਦੁਨੀਆਂ ਦੇ ਅੰਦਰ ਕਾਗ ਪਸੰਡ ਨੂੰ ਮੰਨਿਆ ਕਿ ਸਰੋਤਾ ਕਾਗ ਪਸੰਡ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਸ ਵਕਤ ਗਏ ਹਨ ਕਾਗ ਪਸੰਡ ਦੇ ਪਾਸ ਉਸ ਵੇਲੇ ਸਰੋਤਿਆਂ ਦਾ ਜ਼ਿਕਰ ਹੋਇਆ ਹੈ ਸਰੋਤਿਆਂ ਦੇ ਵਿੱਚੋਂ ਮਹਾਰਾਜ ਸਾਹਿਬ ਨੇ ਕਿਹਾ ਹੇ ਕਾਗ ਪਸੰਡ ਤੋਂ ਸਰੋਤਾ ਪ੍ਰਧਾਨ ਹੈ ਇਸ ਨੂੰ ਕਿਹਾ ਸੱਚੇ ਪਾਤਸ਼ਾਹ ਸਰੋਤੇ ਕਈ ਪ੍ਰਕਾਰ ਦੇ ਹੁੰਦੇ ਹੈ ਮਹਾਰਾਜ ਜੀ ਨੇ ਸਰੋਤੇ ਚਾਰ ਪ੍ਰਕਾਰ ਦੇ ਦੱਸੇ ਹਨ ਇੱਕ ਤਾਂ ਸਰੋਤੇ ਉਹ ਹੁੰਦੇ ਹਨ ਜਿਹੜੇ ਭਾਈ ਕੇਵਲ ਰਾਗ ਦੀ ਪਛਾਣ ਕਰਦੇ ਹੈ ਦੂਜੇ ਸਰੋਤੇ ਉਹ ਹੁੰਦੇ ਹਨ ਜਿਹੜੇ ਸੁਰ ਦੀ ਪਛਾਣ ਕਰਦੇ ਹੈ ਤੀਜੇ ਸਰੋਤੇ ਉਹ ਹੁੰਦੇ ਹਨ ਜਿਹੜੇ ਤਾਲ ਦੀ ਪਛਾਣ ਕਰਦੇ ਤਾਲ ਮਿਲਦਾ ਕਿ ਨਹੀਂ ਚੌਥੇ ਸਰੋਤੇ ਉਹ ਹੁੰਦੇ ਬਾਣੀ ਦੀ ਸੁੱਧੀ ਸੁੱਧੀ ਨੂੰ ਵੇਖਦੇ ਹੈ ਵੀ ਇਹ ਸ਼ੁੱਧ ਸ਼ਬਦ ਪੜ੍ਹਦਾ ਅਸ਼ੁੱਧ ਪੜ੍ਹਦਾ ਹੈ ਪੰਜਵੇਂ ਸਰੋਤੇ ਹੁੰਦੇ ਜਿਹਨਾਂ ਦਾ ਅਰਥ ਵਿੱਚ ਟਿਕਦਾ ਹੈ ਜਿਹੜੇ ਪਹਿਲੇ ਸਰੋਤੇ ਹਨ ਉਹ ਤਾਂ ਜਿਸ ਪ੍ਰਕਾਰ ਨਲੇਰ ਦੀ ਗਿਰੀ ਦੇ ਉਤਲੇ ਪਾਸੇ ਹੀ ਜਾਨਵਰ ਠੂੰਗ ਮਾਰਦੇ ਹੈ ਵਿਚਲਾ ਨਲੇਰ ਦਾ ਰਸ ਨਹੀਂ ਪੀ ਸਕਦੇ ਇਸੇ ਪ੍ਰਕਾਰ ਉਹ ਲੋਕ ਰਾਗ ਦੀ ਪਛਾਣ ਕਰਨ ਵਾਲੇ ਸੁਰ ਦੀ ਪਛਾਣ ਕਰਨ ਵਾਲੇ ਅਤੇ ਆਵਾਜ਼ ਨੂੰ ਮਿੱਠੀ ਅਤੇ ਤਾਲ ਦੀ ਪਛਾਣ ਕਰਨ ਵਾਲੇ ਬਾਣੀ ਦੀ ਸੁੱਧੀ ਸੁੱਧੀ ਸਮਝਣ ਵਾਲੇ ਉਹ ਛਿਲਦੇ ਅਤੇ ਠੂੰਗਾ ਮਾਰਦੇ ਹਨ ਅਤੇ ਜਿਹੜੇ ਅਰਥ ਦੀ ਵਿਚਾਰ ਲੈਂਦੇ ਹੈ ਸਰੋਤੇ ਉਹ ਪੰਜਵੇਂ ਸਰੋਤੇ ਉਹ ਪੂਰਨ ਰਸ ਨੂੰ ਪ੍ਰਾਪਤ ਹੁੰਦੇ ਹੈ ਕਿਉਂ ਕਾਗ ਸਰੋਤਿਆਂ ਚੋਂ ਸਰੋਤਾ ਪ੍ਰਧਾਨ ਹੈ ਇਹ ਬਚਨ ਗੁਰੂ ਸਾਹਿਬ ਨੇ ਕੀਤੇ ਸਨ ਕਿਉਂ ਕਾਗ ਸੁਣਦੇ ਪਾਸ ਮਹਾਰਾਜ ਜੀ ਨੇ ਚਰਚਾ ਕੀਤੀ ਸੀ ਸਰਵਣ ਭਗਤੀ ਕਾਗ ਸੁੰਡ ਜਿਹੜਾ ਹੈ ਪਰਮੇਸ਼ਰ ਦੇ ਨਾਮ ਦਾ ਸਰਵਣ ਦੀ ਇਹਨ ਭਗਤੀ ਕੀਤੀ ਹੈ ਅਤੇ ਸਰਵਣ ਸਿਮਰਨ ਸਿਮਰਨ ਸ਼ੇਸ਼ ਨਾਗ ਜਿਸ ਪ੍ਰਕਾਰ ਹਰ ਵਕਤ ਮਾਰ ਨਿਤ ਨਵਾਂ ਨਾਵਾਂ ਨੂੰ ਉਚਾਰਦਾ ਰਹਿੰਦਾ ਹੈ ਇਹ ਸਿਮਰਨ ਭਗਤੀ ਸ਼ੇਸ਼ ਨਾਗ ਦੀ ਮੰਨੀ ਹੋਈ ਹੈ ਕੀਰਤਨ ਭਗਤੀ ਸਾਧ ਸੰਗਤ ਜੀ ਇਸੇ ਪ੍ਰਕਾਰ ਨਾਰ ਤੁੰਬਰ ਤੇ ਹਾਹੂਗ ਧਰਵਾਦਕਾਂ ਦੀ ਮੰਨੀ ਹੈ ਜਿਨ੍ਹਾਂ ਦਾ ਰਾਗ ਸੁਣ ਕੇ ਇੱਕ ਵਾਰੀ ਰਾਗ ਗਾਇਆ ਸੀ ਨਾਰਦ ਮੁਨੀ ਨੇ ਵਿਸ਼ਨੂੰ ਭਗਵਾਨ ਜੀ ਜਲ ਦੀ ਨਿਆਈ ਦਰਵੀ ਭੂਤ ਹੋ ਗਏ ਤੇ ਉਹ ਬ੍ਰਹਮਾ ਨੂੰ ਫਿਰ ਕਮੰਡਲ ਚ ਪਾ ਕੇ ਗੰਗਾ ਬਣਾ ਕੇ ਆਪਦੇ ਪਾਸ ਰੱਖ ਲਈ ਬਾਵਨ ਉਤਾਰ ਦੇ ਚਰਨ ਕਹਿੰਦੇ ਧੋਤੇ ਸਨ ਇਸ ਪ੍ਰਕਾਰ ਹੈ ਇਹ ਕੀਰਤਨ ਹੈ ਕੀਰਤਨ ਜੀ ਢਲ ਜਾਂਦਾ ਹੈ ਚਿੱਤ ਇਹ ਕੀਰਤਨ ਭਗਤੀ ਜਿਹੜੀ ਹੈ ਇਹ ਨਾਰਦ ਮੁਨੀ ਦੀ ਮੰਨੀ ਹੋਈ ਹੈ ਇਸੇ ਪ੍ਰਕਾਰ ਕੀਰਤਨ ਸਰਵਣ ਸਿਮਰਨ ਕੀਰਤਨ ਪਾਦ ਸੇਵ ਚਰਨਾਂ ਦੀ ਸੇਵਾ ਲਕਸ਼ਮੀ ਕਰਦੀ ਮੰਨੀ ਹੋਈ ਹੈ ਲਕਸ਼ਮੀ ਮਹਾਰਾਜ ਚਰਨ ਸਰਨ ਜੇ ਬਸਤ ਭਵਾਨੀ ਪਾਸ ਬੈਠੀ ਬੀਬੀ ਕਵਲਾ ਦਾਸੀ ਇਸ ਪ੍ਰਕਾਰ ਚਰਨਾਂ ਨੂੰ ਚਸਣ ਦੀ ਸੇਵਾ ਜੋਈ ਪਾ ਲਕਸ਼ਮੀ ਚਸਤ ਮੰਜ ਦੀਨਾਨਾਥ ਇਹ ਲਕਸ਼ਮੀ ਚਰਨਾਂ ਦੀ ਸੇਵਕ ਮੰਨੀ ਹੋਈ ਹੈ ਇਸੇ ਪ੍ਰਕਾਰ ਪਾਦ ਸੇਵ ਅਰਚਾਨ ਅਰਚਣ ਵਾਲਾ ਚੰਨਣ ਛਿੜਕਣ ਵਾਲਾ ਜਿਸ ਪ੍ਰਕਾਰ ਭੀਲ ਨੇ ਆਪਣੇ ਸਾਧ ਸੰਗਤ ਜੀ ਜਿਹੜੀ ਕੁਬਜਾਂ ਸੀ ਉਸ ਨੇ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਤਾਂ ਚੰਨਣ ਛਿੜਕਤਾ ਸੀ ਲਾ ਦਿੱਤਾ ਸੀ ਉਹਦਾ ਕੁੱਭ ਕੱਢ ਦਿੱਤਾ ਸੀ ਭਗਵਾਨ ਨੇ ਇਹ ਅਰਚਾ ਭਗਤੀ ਮੰਨੀ ਹੋਈ ਹੈ ਪਾਦ ਸੇਵ ਅਰਚਾਨ ਦਾਸਾ ਦਾਸ ਹਨੂਮਾਨ ਬਣ ਕੇ ਰਿਹਾ ਰਾਮ ਚੰਦਰ ਦਾ ਸਖਪਨ ਸਖਾਪਣ ਮਿੱਤਰ ਬਣ ਕੇ ਅਰਜਨ ਰਿਹਾ ਕ੍ਰਿਸ਼ਨ ਭਗਵਾਨ ਦਾ ਤੇ ਬੰਦਨਾ ਪਿਰਥੂ ਰਾਜਨ ਕੀਤੀ ਸੀ ਜਿਸ ਬੰਦਨਾ ਨੂੰ ਦੇਖ ਕੇ ਮਹਾਰਾਜ ਸਾਹਿਬ ਨੇ ਆਦਿ ਚ ਲੀਨ ਕਰ ਲਿਆ ਸੀ ਬੰਦਨਾ ਜਾਂ ਰਾਜਾ ਯੁਧਿਸ਼ਠਰ ਆ ਕੇ ਹਮੇਸ਼ਾ ਲਈ ਕ੍ਰਿਸ਼ਨ ਭਗਵਾਨ ਨੂੰ ਨਮਸਕਾਰ ਕਰਿਆ ਕਰਦਾ ਲਾਸਾ ਸਖਪਨ ਬੰਦਨਾ ਸਰਵ ਨਿਵੇਦਨ ਬਲ ਰਾਜਨ ਆਪਣਾ ਸਰੀਰ ਵੀ ਦੇ ਦਿੱਤਾ ਸੀ ਅਰਪ ਦਿੱਤਾ ਸੀ ਇਹ ਇੱਕ ਇੱਕ ਭਗਤ ਨੇ ਇੱਕ ਇੱਕ ਭਗਤੀ ਕੀਤੀ ਹੈ ਇਹ ਨਵ ਦਾ ਭਗਤੀ ਮੰਨੀ ਹੈ ਸੋ ਇਹ ਸਾਰਾ ਕੋਈ ਅਰਪ ਦੇਣਾ ਜਿਵੇਂ ਸਰਵੰਸ ਵਾਰਤਾ ਸੀ ਬਲ ਰਾਜਾ ਦੋ ਕਰਮਾਂ ਤਾਂ ਤਿੰਨ ਪੁਰੀਆਂ ਨੂੰ ਕੀਤੀਆਂ ਸੀ ਬਾਵਨ ਨੇ ਤੇ ਮਗਰੋਂ ਕਹਿਣ ਲੱਗਾ ਜੀ ਢਾਈ ਕਰਮਾਂ ਪੂਰੀਆਂ ਨਹੀਂ ਹੋਈਆਂ। ਭਗਵਾਨ ਨੂੰ ਕਹਿਣ ਲੱਗੇ ਉਸ ਵੇਲੇ ਬਲ ਬਾਵਨ ਨੂੰ ਬਲ ਰਾਜਾ ਕਹਿੰਦੇ ਮੇਰਾ ਸਰੀਰ ਜੋ ਹੈ ਉਹ ਫਿਰ ਢਾਈ ਕਰਮ ਕਰਨ ਵਾਸਤੇ ਇਹਦੇ ਸਿਰਦੇ ਤੇ ਚਰਨ ਲਾ ਕੇ ਪਤਾਲ ਚ ਤਸਾ ਦਿੱਤਾ ਸੀ। ਫਿਰ ਬਲ ਰਾਜਾ ਕਹਿੰਦਾ ਤੇਰੇ ਢਾਈ ਸ਼ੁਕਰ ਪ੍ਰੋਧਨ ਕਹਿਤਾ, ਹੁਣ ਕਹਿਦੇ ਇਹਨੂੰ ਛੱਡ ਨਾ ਜਾਏ ਤੈਨੂੰ, ਬਈ ਢਾਈ ਕਰਮਾਂ ਤੇਰੀਆਂ ਪੂਰੀਆਂ ਹੋ ਗਈਆਂ, ਹੁਣ ਕੁਟੀ ਬਣਾ ਕੇ ਰਹੋ ਇੱਥੇ। ਇਉਂ ਨਾਮਾ ਕਹੇ ਭਗਤ ਵਸ ਕੇਸਵ ਅਜੂ ਬਲ ਕੇ ਦੁਆਰ ਕਰੋ। ਉਹ ਬਲ ਰਾਜਾ ਦੇ ਬੂਹੇ ਤੇ ਖੜ ਕੇ ਪਹਿਰਾ ਦੇਣਾ ਪਿਆ, ਇਸ ਪ੍ਰਕਾਰ ਭਗਤੀ ਦੇ ਵਸ ਹੋਣਾ ਪਿਆ। ਇਹ ਸਰਵ ਨਿਵੇਦਨ ਬਲ ਰਾਜਾ ਦੀ ਭਗਤੀ ਮੰਨੀ ਹੋਈ ਹੈ। ਇਸ ਪ੍ਰਕਾਰ ਸਾਧ ਸਿੰਘ ਜੀ ਨਵਦਾ ਭਗਤੀ ਇਹ ਨੌ ਨਿਧੀਆਂ ਹਨ। ਇਸੇ ਪ੍ਰਕਾਰ ਮਹੱਤ ਸੇਵਾ ਇੱਕ ਭਗਤੀ, ਗਿਆਰਾਂ ਪ੍ਰਕਾਰ ਦੀ ਭਗਤੀ ਹੋਰ ਹੈ, ਇਹ ਨੌ ਪ੍ਰਕਾਰ ਦੀ ਭਗਤੀ ਇੱਕ ਅੰਗ ਮੰਨਿਆ ਹੋਇਆ ਹੈ। ਮਹੱਤ ਸੇਵਾ ਵੱਡਿਆਂ ਪੁਰਖਾਂ ਦੀ ਟਹਿਲ ਕਰਨੀ ਆਪ ਨਾ ਬਜ਼ੁਰਗ ਜਾਣ ਕੇ, ਅਤੇ ਫਿਰ ਮਹੱਤ ਸੇਵਾ ਤੇ ਪ੍ਰੇਮ ਅੰਕੁਰ, ਪ੍ਰੇਮ ਦਾ ਅੰਕੁਰ ਪੈਦਾ ਹੋ ਜਾਣਾ। ਇਸੇ ਪ੍ਰਕਾਰ ਪ੍ਰੇਮ ਅਵਧੀ, ਰੋਮ ਰੋਮ ਵਿੱਚ ਪ੍ਰੇਮ ਦੀ ਅਵਧੀ ਹੋ ਜਾਣੀ, ਅਤੇ ਇਸ ਪ੍ਰਕਾਰ ਪ੍ਰੇਮ ਅਵਧੀ ਆਦਿਕ, ਇਸ ਪ੍ਰਕਾਰ ਫਿਰ ਪਰਾ ਭਗਤੀ ਅਪਰਾ ਭਗਤੀ, ਇਸ ਪ੍ਰਕਾਰ ਦੀ ਗਿਆਰਾਂ ਪ੍ਰਕਾਰ ਦੀ ਭਗਤੀ ਹੈ। ਪ੍ਰੇਮਾ ਭਗਤ ਦਸਵੀਂ ਭਗਤੀ ਮੰਨੀ ਹੈ। ਇਹ ਸਾਰੀਆਂ ਨਵੇਂ ਨਿਧੀਆਂ ਦੀ ਨਿਆਈ ਪਦਾਰਥ,
ਨਵ ਨਿਧ ਨਾਮ ਸਮਾਏ,
ਨਵੇਂ ਨਿਧੀਆਂ ਦੇਣ ਵਾਲਾ ਪਰਮੇਸ਼ੁਰ ਦਾ ਨਾਮ ਹੈ, ਉਸ ਨਾਮ ਵਿੱਚ ਮਨ ਸਮਾ ਜਾਂਦਾ, ਲੀਨ ਹੋ ਜਾਂਦਾ ਹੈ ਗੁਰਮੁਖਾਂ ਦਾ।
ਰਹਾਉ ਅਨੇਕ ਪ੍ਰਕਾਰ ਭੋਜਨ ਬਹੁ ਕੀਏ,
ਸਾਧ ਸੰਗਤ ਜੀ ਅਨੇਕ ਪ੍ਰਕਾਰ ਦੇ ਪਤੀ ਦੀ ਪ੍ਰਸੰਨਤਾ ਵਾਸਤੇ ਜਿਵੇਂ ਸਖੀਆਂ ਅਨੇਕ ਪ੍ਰਕਾਰ ਦੇ ਭੋਜਨ, ਮਿੱਠੇ ਸਲੂਣੇ ਬਹੁਤ ਪ੍ਰਕਾਰ ਦੇ ਕਰਦੀਆਂ ਹਨ।
ਬਹੁ ਵਿੰਜਨ ਮਿਸ਼ਟਾਏ,
ਬਹੁਤ ਸਾਰੇ ਮਿੱਠੇ ਭੋਜਨ, ਵਿੰਜਨ ਖੱਟ ਰਸੇ ਭੋਜਨ, ਖੱਟ ਮਿੱਠੇ ਭੋਜਨ ਤੇ ਮਿਸ਼ਟਾਏ ਨਿਰੇ ਹੀ ਮਿੱਠੇ ਰਸਗੁੱਲੇ ਜਿਵੇਂ ਹੁੰਦੇ ਹੈ, ਇਸ ਪ੍ਰਕਾਰ ਦੇ ਭੋਜਨ ਤਿਆਰ ਕੀਤੇ।
ਕਰੀ ਪਾਕ ਸਾਲ ਸੋਚ ਪਵਿੱਤਰ,
ਇਸ ਪ੍ਰਕਾਰ ਪਾਕ ਰਸੋਈ ਸਾਲ ਘਰ ਵਿੱਚ ਰਸੋਈ ਖਾਨੇ ਚ ਬੈਠ ਕੇ ਪਵਿੱਤਰ ਹੋ ਕੇ ਇਸ਼ਨਾਨ ਕਰਕੇ ਬਰਤਨ ਮਾਂਜ ਕੇ ਸਭ ਚੀਜ਼ ਸਫਾਈ ਕਰਕੇ ਪਵਿੱਤਰਤਾ ਦੇ ਨਾਲ ਜਿਵੇਂ ਕੜਾਹ ਪ੍ਰਸ਼ਾਦ ਕਰੀਦਾ, ਜਦੋਂ ਇਹ ਰਸੋਈ ਬਣਾਈ ਦੀ ਹੈ ਮਹਾਰਾਜ ਦੇ ਅਰਪਣ ਵਾਸਤੇ, ਜਿਹੜਾ ਸਿੰਘ ਦੇਗ ਕਰੇ ਉਹ ਪਹਿਲਾਂ ਪੰਜ ਕਕਾਰਾਂ ਦੀ ਰਹਿਤ ਵਾਲਾ ਸਿੱਖ ਹੋਵੇ, ਸਾਬਤ ਸੂਰਤ ਹੋਵੇ, ਕੋਈ ਕੁਰਾਇਤ ਨਾ ਉਸ ਨੇ ਕੀਤੀ ਹੋਈ ਹੋਵੇ, ਬਾਣੀ ਦਾ ਨਿਜਮੀ ਹੋਵੇ, ਇਸ਼ਨਾਨ ਪਹਿਲਾਂ ਕਰ ਲਵੇ, ਇਸ਼ਨਾਨ ਕਰਕੇ ਵਾਹਿਗੁਰੂ ਮੰਤਰ ਬਿਨਾਂ ਹੋਰ ਕੁਝ ਨਾ ਮੂੰਹੋਂ ਉਚਾਰਦਾ ਹੋਵੇ, ਅਤੇ ਪੋਚਾ ਦੇਵੇ, ਨਵਾਂ ਘੜਾ ਬਰਤਨ ਲੈ ਕੇ ਭਰ ਕੇ ਲਿਆਵੇ, ਬਰਤਨ ਮਾਂਜ ਕਰਕੇ, ਅਤੇ ਉਸ ਵੇਲੇ ਪੋਚਾ ਦੇ ਕੇ ਉਸ ਥਾਂ ਵਿੱਚ ਬੈਠੇ ਤੇ ਬੈਠ ਕਰਕੇ ਫਿਰ ਇਉਂ ਜਿਸ ਵਕਤ ਅੰਮ੍ਰਿਤ ਚਾਸ ਤਿਆਰ ਹੋ ਜਾਵੇ, ਉਸ ਵੇਲੇ ਫਿਰ ਆਟਾ ਭੁੰਨਣ ਵੇਲੇ ਸਿੱਖ ਜਪ ਸਾਹਿਬ ਦਾ ਪਾਠ ਆਰੰਭ ਕਰੇ। ਸ੍ਰੀ ਜਪ ਸਾਹਿਬ ਦਾ ਪਾਠ ਕਰਦਾ ਕਰਦਾ ਆਟਾ ਭੁੰਨੇ, ਕਾਲਾ ਨਾ ਕਰੇ, ਕਾਲੀ ਨਾ ਕਰੇ, ਕੱਚਾ ਨਾ ਰੱਖੇ, ਐਸੇ ਤਰੀਕੇ ਨਾਲ ਜਪ ਸਾਹਿਬ ਦਾ ਪਾਠ ਕਰੇ, ਆਟਾ ਜਿਹੜਾ ਐਨ ਪੂਰਾ ਭੁੱਜ ਜਾਵੇ। ਜਿਸ ਵੇਲੇ ਭੁੱਜ ਜਾਵੇ ਆਟਾ, ਉਸ ਵੇਲੇ ਉਹਨੂੰ ਗਿਆਨ ਹੋਵੇ ਵੀ ਹੁਣ ਇਹਦੇ ਵਿੱਚ ਅੰਮ੍ਰਿਤ ਚਾਸ ਪਾਉਣ ਦਾ ਸਮਾਂ ਹੈ, ਉਹ ਕਾਲਾ ਹੀ ਨਾ ਕਰ ਦੇਵੇ, ਸਾੜ ਹੀ ਨਾ ਦੇਵੇ, ਕੱਚਾ ਹੀ ਨਾ ਰੱਖੇ, ਭੈ ਦੇ ਸਹਿਤ ਹੋਵੇ ਮਹਾਰਾਜ ਦੇ, ਇਸ ਪ੍ਰਕਾਰ ਫਿਰ ਚਾਸ ਪਾ ਕੇ ਚੰਗਾ ਸੋਹਣਾ ਪ੍ਰਸ਼ਾਦ ਬਣਾਵੇ। ਇਹ ਇੱਕ ਪਾਕ ਸਾਲ ਰਸੋਈ ਤਿਆਰ ਕਰਨੀ ਹੈ ਮਹਾਰਾਜ ਨੂੰ ਭੋਗ ਲਗਾਉਣ ਵਾਸਤੇ, ਸੱਚੇ ਪਾਤਸ਼ਾਹ ਨੂੰ ਅਰਪਣ ਵਾਸਤੇ। ਇਹ ਹਜ਼ੂਰ ਫਰਮਾਉਂਦੇ ਹਨ,
ਕਰੀ ਪਾਕ,
ਫਿਰ ਉਹ ਸਿੱਖ ਬੈਠ ਕੇ ਉਦਾਲੇ ਕੀਰਤਨ ਕਰਨ, ਕੜਾ ਪ੍ਰਸ਼ਾਦ ਦੇ ਕੀਰਤਨ ਕਰਕੇ ਫਿਰ ਮਹਾਰਾਜ ਅੱਗੇ ਅਰਦਾਸ ਕਰੇ। ਅਰਦਾਸ ਕਰਨ ਵੇਲੇ ਮਹਾਰਾਜ ਨੇ ਦਸਵੇਂ ਪਾਤਸ਼ਾਹ ਲਿਖਿਆ ਸੌ ਸਾਖੀ ਚ, ਜੇ ਬਾਲਾ ਸਿੱਖ ਦਾ ਕਾਰਜ ਅਟਕਿਆ ਹੋਵੇ ਤਾਂ ਆਨੰਦ ਸਾਹਿਬ ਦੀਆਂ 40 ਪੌੜੀਆਂ ਦੇ ਪਾਠ, 3 ਆਨੰਦ ਦੇ ਪਾਠ ਕਰੇ। ਕੋਈ ਕਾਰਜ ਕਿੰਨਾ ਅਟਕਿਆ ਹੋਵੇ ਸਾਰਾ ਗੁਰੂ ਸਾਹਿਬ ਪੂਰਾ ਕਰ ਦੇਣਗੇ, ਉਹਦੇ ਕਾਰਜ ਪੂਰੇ ਹੋ ਜਾਣਗੇ। ਇਹ 100 ਸਾਖੀ ਵਿੱਚ ਜ਼ਿਕਰ ਹੈ। 5ਵੀਂ ਰੁੱਤ ਵਿੱਚ ਵੀ ਭਾਈ ਸੰਤੋਖ ਸਿੰਘ ਸੂਰਜ ਪ੍ਰਕਾਸ਼ ਉਹ 100 ਸਾਖੀ ਦਾ ਅਨੁਵਾਦ ਕਰਦੇ ਹੋਏ ਜ਼ਿਕਰ ਕੀਤਾ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਦੀ ਹਜ਼ੂਰੀ ਚ ਕੜਾ ਪ੍ਰਸ਼ਾਦ ਅਰਪੇ, ਉਹਨੂੰ ਗੁਰੂ ਸਾਹਿਬ ਅਰਪਣ ਗ੍ਰਹਿਣ ਕਰਦੇ ਹਨ। ਹਾਂਜੀ,
ਕਰੀ ਪਾਕ ਸਾਲ ਸੋਚ ਪਵਿੱਤਰ,
ਇਸ ਤਰ੍ਹਾਂ ਪਵਿੱਤਰ ਹੋ ਕੇ ਜਿਹਨਾਂ ਨੇ ਪਾਕ ਸਾਲ ਰਸੋਈ ਸ੍ਰੇਸ਼ਟ ਪਵਿੱਤਰ ਹੋ ਕੇ ਬਣਾਈ ਹੈ, ਪਾਕ ਸਾਲ ਰਸੋਈ ਖਾਨੇ ਚ ਜਿੱਥੇ ਪੋਚਾ ਦੇ ਕੇ ਚੰਗੀ ਤਰ੍ਹਾਂ ਸਤਿਕਾਰ ਨਾਲ ਤਿਆਰ ਕੀਤੀ ਹੈ ਦੇਗ,
ਹੁਣ ਲਾਭ ਹੋ ਭੋਗ ਹਰ,
ਅਤੇ ਫਿਰ ਮਹਾਰਾਜ ਅੱਗੇ ਅਰਦਾਸ ਕਰੇ, ਮਹਾਰਾਜ ਆਪ ਭੋਗ ਲਾਓ, ਹੁਣ ਇਸ ਨੂੰ ਗ੍ਰਹਿਣ ਕਰੋ ਸੱਚੇ ਪਾਤਸ਼ਾਹ। ਹੇ ਹਰੀ ਰਾਜਾ, ਹੇ ਪਰਮੇਸ਼ਰ, ਇਹ ਸਾਡਾ ਦਿੱਤਾ ਹੋਇਆ ਪਦਾਰਥ ਤਿਲ ਫੁੱਲ ਅੰਗੀਕਾਰ ਕਰੋ। ਇਸ ਪ੍ਰਕਾਰ ਅਰਦਾਸ ਕਰੇ ਸਿੱਖ, ਰਹਿਤ ਵਾਲਾ ਸਿੱਖ ਹੋਵੇ ਅਤੇ ਕਛਹਿਰੇ ਤੋਂ ਬਗੈਰ ਨਾ ਹੋਵੇ, ਕੇਸਾਂ ਤੇ ਦਸਤਾਰ ਹੋਵੇ, ਨੰਗਾ ਸਿਰ ਨਾ ਹੋਵੇ, ਖੜ ਕੇ ਅਰਦਾਸ ਕਰੇ, ਕੜਾ ਪ੍ਰਸ਼ਾਦੀ ਬੈਠਾ ਨਾ ਕਰੇ। ਇਹ ਮਰਯਾਦਾ ਹੈ ਗੁਰੂ ਮਹਾਰਾਜ ਸਾਹਿਬ ਦੀ। ਇਸ ਪ੍ਰਕਾਰ ਸਾਧ ਸੰਗਤ ਜੀ ਜੋ ਅਰਪਣ ਕਰਦਾ, ਗੁਰੂ ਮਹਾਰਾਜ ਸਾਹਿਬ ਜ਼ਰੂਰ ਅੰਗੀਕਾਰ ਕਰ ਲੈਂਦੇ ਹਨ, ਉਹਦੀਆਂ ਸਿੱਖ ਦੀਆਂ ਕਾਮਨਾ ਵੀ ਪੂਰੀਆਂ ਕਰ ਦਿੰਦੇ ਹੈ। ਇਸ ਪ੍ਰਕਾਰ ਅਰਦਾਸਾ ਕਰਾਵੇ, ਅਕੋਤਰ ਸੌ ਅਰਦਾਸ ਕਰਨ ਵਾਲੇ ਦਾ 100 ਜਨਮਾਂ ਦੇ ਦੋਸ਼ ਮਿਟ ਜਾਂਦੇ ਹੈ। ਇਹ 100 ਸਾਖੀ ਵਿੱਚ ਇਸ ਪ੍ਰਕਾਰ ਦਾ ਜ਼ਿਕਰ ਵੀ ਆਉਂਦਾ ਹੈ ਅਤੇ ਗੁਰਪ੍ਰਤਾਪ ਵੀ ਉਹਦਾ ਅਨੁਵਾਦ ਕੀਤਾ ਹੋਇਆ। ਬਸੰਬਰ ਦਾਸ ਦੀਆਂ 100 ਅਰਦਾਸਾਂ ਗੁਰੂ ਸਾਹਿਬ ਨੂੰ ਕਰਾ ਕੇ 7100 ਉਹਦੇ ਨਾਨੂ ਪੰਡ ਸੀ ਪਹਿਲੇ ਪਾਤਸ਼ਾਹ ਵੇਲੇ, ਉਹਦੇ ਸਾਰੇ ਜਨਮਾਂ ਦੇ ਲੇਖ ਮੇਟ ਕੇ ਮਹਾਰਾਜ ਸਾਹਿਬ ਜੀ ਨੇ ਸਿੱਖ ਬਣਾਇਆ ਸੀ ਬਸੰਬਰ ਦਾਸ ਨੂੰ, 10ਵੇਂ ਪਾਤਸ਼ਾਹ ਨੇ ਉਹ 100 ਅਰਦਾਸ ਲਿਖੀ ਹੈ ਕਿ ਉਹ 100 ਅਰਦਾਸ ਸਿੱਖ ਹੋ ਕੇ ਆਪਣੇ ਜੀਵਨ ਵਿੱਚ ਕਰਾਵੇ, ਗਰਭ ਤੋਂ ਲਾ ਕੇ ਸਰੀਰ ਦੇ ਅੰਤ ਵੇਲੇ ਤੱਕ ਉਹ 7100 ਅਰਦਾਸ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਸਾਰਿਆਂ ਕਾਰਜਾਂ ਵਿੱਚ ਅਰਦਾਸ ਲਿਖੀ ਹੋਈ ਹੈ, ਹੇ ਮਹਾਰਾਜ ਅੰਗੀਕਾਰ ਕਰੋ। ਇਸ ਪ੍ਰਕਾਰ ਬੇਨਤੀ ਕਰੇ
ਦੁਸ਼ਟ ਬਿਦਾਰੇ ਸਾਜਨ,
ਇਸੇ ਪ੍ਰਕਾਰ ਹੁਣ ਅੰਤ ਹੀ ਵੀ ਸਮਝੋ ਹੋਣੀ,
ਕਰੀ ਪਾਕ ਸਾਲ ਸੂਤ ਅਨੇਕ ਪ੍ਰਕਾਰ ਭੋਜਨ ਬਹੁ ਕੀਏ।
ਇਸ ਦੇ ਪਾਤਸ਼ਾਹ ਅਨੇਕ ਪ੍ਰਕਾਰ ਦੇ ਭੋਜਨ ਸਭ ਰਸ ਮਿੱਠੇ ਮੰਨੇ, ਜਿਹੜਾ ਮੰਨਣ ਕਰਨਾ ਸਾਰੇ ਰਸ ਵਾਲੇ ਮਿੱਠੇ ਭੋਜਨ ਹੈ। ਸੁਣਿਆ ਸਾਲੋਣੇ ਜਿਹੜਾ ਸਰਵਣ ਕਰਨਾ ਹੈ, ਖੜਚਨਾ ਕਰਕੇ ਉਪਕਰਮ ਉਪਸਹਾਰ ਅਪੂਰਵਤਾ ਇਸੇ ਪ੍ਰਕਾਰ ਅਭਿਆਸ ਫਲ ਅਰਥਵਾਦ ਆਦਿਕ ਉਪੱਤੀ ਆਦਿਕ ਖਿੱਛੇ ਯੁਕਤੀਆਂ ਦੁਆਰਾ ਜਿਹੜਾ ਸਰਵਣ ਕਰਨਾ ਹੈ, ਇਹ ਅਨੇਕ ਪ੍ਰਕਾਰ ਦੇ ਜਿਹੜੇ ਹੈ ਅਨੇਕ ਪ੍ਰਕਾਰ ਭੋਜਨ ਬਹੁ ਕੀਏ, ਅਨੇਕ ਪ੍ਰਕਾਰ ਦੇ ਭੋਜਨ ਇਹ ਬਣਾਉਣਾ ਕੀਤੇ ਹਨ।
ਬਹੁ ਵਿੰਜਨ ਮਿਸਟਾ,
ਬਹੁਤ ਪ੍ਰਕਾਰ ਦੇ ਵਿੰਜਨ ਮਿੱਠੇ ਹੈ ਮੰਨਣ ਕਰਨਾ ਜਿਹੜਾ ਮਹਾਰਾਜ ਸਾਹਿਬ ਦਾ। ਅੱਗੇ
ਬਹੁ ਵਿੰਜਨ ਮਿਸਟਾਏ,
ਮਿਸਟਾਏ ਮਿੱਠੇ ਭੋਜਨ ਹੈ, ਬਹੁਤ ਪ੍ਰਕਾਰ ਦੇ ਸਲੂਣੇ ਉਹ ਮਹਾਰਾਜ ਸਾਹਿਬ ਨੇ ਕਿਹਾ ਮਾਰਨ ਨਾਦ ਕੀਏ, ਜਿਹੜਾ ਕੀਰਤਨ ਕਰਨਾ ਇਹ ਮਸਾਲੇ ਵਾਲੇ ਹੈ, ਇਹ ਭੋਜਨ ਤਿਆਰ ਕੀਤੇ ਹਨ।
ਕਰੀ ਪਾਕ ਸਾਲ ਸੋਚ ਪਵਿੱਤਰ,
ਇਹ ਪਾਕ ਦੀ ਸਾਲਾ ਕਿਹੜੀ ਹੈ, ਬੁੱਧੀ ਜੀ ਦੀ ਸੁੱਧ ਹੈ, ਸੁੱਧ ਬੁੱਧੀ ਜਿਹੜੀ ਰਸੋਈ ਖਾਨਾ ਹੈ, ਇਹ ਰਸੋਈ ਵਾਲੀ ਗਿਆਨ ਰੂਪੀ ਇਸ ਭੋਜਨ ਨੂੰ ਤਿਆਰ ਕਰ, ਸਰਵਣ ਗਿਆਨ ਨੂੰ, ਮੰਨਣ ਗਿਆਨ ਨੂੰ, ਨਿਧਿਆਸਨ ਗਿਆਨ ਨੂੰ, ਤਤੁੰਗ ਦੇ ਸੋਧਨ ਗਿਆਨ ਨੂੰ, ਸਿਖਿਆਤ ਰੂਪ ਦੇ ਗਿਆਨ ਨੂੰ ਇਹ ਪੈਦਾ ਕਰਨ ਵਾਸਤੇ ਰਸੋਈ ਦੀ ਸਾਲ ਜਗ੍ਹਾ ਹੈ। ਸੁੱਧ ਬੁੱਧ ਹੈ ਜਿਹੜੀ ਆਤਮ ਵਿਸ਼ੈਣੀ, ਇਸ ਵਿੱਚ ਇਹ ਬ੍ਰਹਮ ਗਿਆਨ ਰੂਪੀ ਸੱਚੇ ਪਾਤਸ਼ਾਹ ਸੁੰਦਰ ਰਸੋਈ ਕਰੀ ਪਾਕ ਸਾਲ ਸੋਚ ਪਵਿੱਤਰ ਹੋ ਕੇ ਮਨ ਦੇ ਸੰਕਲਪ ਵਿਸ਼ਿਆਂ ਦੀ ਵਾਸ਼ਨਾ ਛੱਡ ਕੇ ਅਤੇ ਬਾਣੀ ਕਰਕੇ ਕਿਸੇ ਨੂੰ ਕੌੜਾ ਫਿੱਕਾ ਦੁੱਖਦਾਇਕ ਵਚਨ ਬੋਲਣ ਵੱਲੋਂ ਅਤੇ ਸਰੀਰ ਕਰਕੇ ਕੋਈ ਉਪਦਰਵ ਕਰਨ ਵੱਲੋਂ ਇਉਂ ਪਵਿੱਤਰ ਹੋ ਕੇ ਇਹ ਰਸੋਈ ਆਪ ਨੂੰ ਇਹ ਜਿਹੜੇ ਗੁਣ ਹੈ ਅਰਪਣ ਰੂਪ ਰਸੋਈ ਤਿਆਰ ਕੀਤੀ ਹੈ।
ਹੁਣ ਲਾਭ ਭੋਗ ਹਰ ਰਾਏ,
ਹੇ ਹਰੀ ਰਾਜਾ ਜੀ ਹੁਣ ਭੋਗ ਲਾਓ, ਆਦ ਚ ਭੇਦ ਕਰੋ, ਜਿਉਂ ਜਲਮੇ ਜਲਾ ਖਟਾਨਾ ਤਿਉਂ ਜੋਤੀ ਸੰਗਜੋਤ ਸਮਾਨਾ। ਐ ਮਹਾਰਾਜ ਸਾਨੂੰ ਜਨਮਾਂ ਜਨਮ ਵਿਛੜਿਆਂ ਨੂੰ ਆਪਦੇ ਚ ਭੇਦ ਕਰਨ ਨੂੰ ਭੋਗ ਲਗਾਉਣਾ ਕਰੋ।
ਦੁਸ਼ਟ ਬਿਦਾਰੇ ਸਾਜਨ ਰਹਿ,
ਜਦੋਂ ਇਸ ਪ੍ਰਕਾਰ ਬੇਨਤੀ ਕੀਤੀ ਮਹਾਰਾਜ ਸਾਹਿਬ ਜੀ ਨੇ ਉਸ ਵਕਤ ਕਿਰਪਾ ਕੀਤੀ ਪ੍ਰਗਟ ਹੋ ਕੇ,
ਦੁਸ਼ਟ ਬਿਦਾਰੇ ਸਾਜਨ ਰਹਿ,
ਜਿਹੜੇ ਦੁਸ਼ਟ ਸੀ ਕਾਮ ਕਰੋ ਲੋਭ ਮੋਹ ਹੰਕਾਰ ਦੁਖਦਾਇਕ ਉਹ ਬਿਦਾਰੇ ਮਾਰਨ ਖੰਡਾ ਤੇ ਉੱਥੋਂ ਦੂਰ ਕਰ ਦਿੱਤੇ, ਨਾਸ਼ ਕਰ ਦਿੱਤੇ।
ਸਾਜਨ ਰਹਿਸੇ,
ਸੱਜਣ ਜਿਹੜੇ ਸੀ ਸੁਭ ਗੁਣ ਸਭ ਸੰਤੋਖ ਦਿਆ ਧਰਮ ਵਿਚਾਰ, ਇਹ ਸਾਰੇ ਰਹਿਸੇ ਪ੍ਰਸੰਨ ਹੋ ਗਏ ਕਿ ਅੱਜ ਅਸੀਂ ਸਫਲੇ ਹੋ ਗਏ, ਇਹਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ। ਇਉਂ ਸੱਜਣ ਸੰਤ ਜਿਹੜੇ ਸੀ ਉਹ ਪ੍ਰਸੰਨ ਹੋ ਗਏ ਜਿਹੜੇ ਪਿਆਰੇ ਸਨ, ਤੇ ਦੁਸ਼ਟ ਸੁਭਾਅ ਵਾਲੇ ਜਿਹੜੇ ਸਾਗਤ ਪੁਰਖ ਸੀ ਉਹ ਦੁਸ਼ਟ
ਬਿਦਾਰੇ,
ਉਹਨਾਂ ਨੂੰ ਬਿਦਾਰੇ ਕੱਟ ਦਿੱਤਾ, ਦੂਰ ਕਰਤਾ ਦੁਸ਼ਟ ਸੁਭਾਵਾਂ ਵਾਲਿਆਂ ਨੂੰ।
ਸਾਜਨ ਰਹਿਸੇ,
ਸੱਜਣ ਜਿਹੜੇ ਸਨ ਮਹਾਤਮਾ ਜਨ, ਉਹ ਉਹਨਾਂ ਪਿਆਰਿਆਂ ਨੂੰ ਸੰਤ ਸਾਜਨ ਪਏ ਸਰਸੇ, ਸਾਰੇ ਪ੍ਰਸੰਨ ਹੋ ਗਏ।
ਇਹ ਮੰਦਰ ਘਰ ਅਪਣਾਏ,
ਇਹ ਸਾਧ ਸੰਗਤ ਜੀ ਘਰ ਵਾਲੇ ਜਿਹੜੇ ਸੀ 84 ਲੱਖ ਜੂਨ ਦੇ, ਇਹਨਾਂ ਵਿੱਚੋਂ ਮਹਾਰਾਜ ਮਨੁੱਖਾਂ ਦੇ ਜਿਹੜਾ ਮੰਦਰ ਹੈ ਇਹ ਆਪ ਦਾ ਬਣਾ ਲਿਆ, ਆਪ ਮਹਾਰਾਜ ਸਾਹਿਬ ਉਹਨਾਂ ਚ ਆ ਕੇ ਅਪਣਾ ਕੇ ਪ੍ਰਗਟ ਹੋ ਗਿਆ ਉਹਨਾਂ ਦੇ ਹਿਰਦਿਆਂ ਵਿੱਚ। ਇਹ ਮਨੁੱਖ ਭਈ ਪ੍ਰਾਪਤ ਮਾਨਖ ਦੇ ਹਰੀਆ, ਗੋਬਿੰਦ ਮਿਲ ਕੇ ਤੇਰੀ ਬਰੀਆ, ਇਹ ਆਪਣੇ ਬਣਾ ਲਏ ਮਹਾਰਾਜ ਮੰਦਰ ਦਾ ਦੁਸ਼ਟਾਨ ਨੇ। ਉਹਨਾਂ ਨੂੰ ਆਪਦਾ ਘਰ ਬਣਾ ਕੇ ਉਹਨਾਂ ਦੇ ਹਿਰਦੇ ਸਖਿਆਤ ਹੋ ਗਿਆ, ਪ੍ਰਗਟ ਹੋ ਗਿਆ।
ਜੋ ਗ੍ਰਹਿ ਲਾਲ ਰੰਗੀਓ ਆਇਆ
ਸਖੀਓ, ਜਦੋਂ ਗ੍ਰਹਿ ਹਿਰਦੇ ਰੂਪੀ ਘਰ ਵਿੱਚ ਲਾਲ ਪਿਆਰਾ ਅਕਾਲ ਪੁਰਖ ਰੰਗੀਓ ਜੋ ਆਨੰਦੀ ਸਰੂਪ ਹੈ ਆਨੰਦਦਾਇਕ, ਉਹ ਆ ਕੇ ਪ੍ਰਗਟ ਹੋਇਆ।
ਆਓ ਮੈਂ ਸਭ ਸੁਖ ਪਾਇ,
ਉਹਨਾਂ ਦੇ ਮੈਂ ਸਾਰੇ ਹੀ ਸੁਖ ਰਿਧੀਆਂ ਸਿੱਧੀਆਂ ਸਰਬ ਕੁੰਠ ਮੁਕਤ ਮੋਖ ਪਾਏ, ਏਕ ਨਿਮ ਖਰਕੇ ਗੁਣ ਗਾਏ, ਅਣਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕਥਾ ਮਨ ਭਾਈ, ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਅਰਨੀਤ, ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੇ ਵਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਇਉਂ ਸਾਰੇ ਸੁਖ ਮੁਕਤੀ ਤੱਕ ਰਾਜ ਤੋਂ ਲਾ ਕੇ ਜਿੰਨੇ ਦਰਜਿਆਂ ਦੇ ਸੁਖ ਸੀ ਸਾਰੇ ਹੀ ਅਸੀਂ ਪਾ ਲਏ।
ਸੰਤ ਸਭਾ ਓਟ ਗੁਰ ਪੂਰੇ,
ਸੰਤ ਮਹਾਤਮਾ ਜਿਹੜੇ ਹਨ ਸੰਤਾਂ ਦੀ ਸਭਾ ਹੈ, ਸੰਤ ਭਾਈ ਬੁੱਢਾ ਸਾਹਿਬ ਆਦਿਕ ਮਹਾਂਪੁਰਖਾਂ ਦੀ ਸਭਾ ਲੱਗੀ ਹੋਈ ਹੈ। ਉਹ ਸੰਤ ਕੌਣ ਹਨ ਜਿਨ੍ਹਾਂ ਨੂੰ ਪੂਰਨ ਗੁਰੂ ਸਾਹਿਬ ਦੀ ਓਟ ਹੈ, ਟੇਕ ਹੈ, ਹੋਰ ਸਾਰੀ ਓਟ ਛੱਡ ਦਿੱਤੀ ਹੈ ਜਿਨ੍ਹਾਂ ਨੇ। ਇਉਂ ਸੰਤ ਸਹਿਤ ਭਾਵ ਦੇ ਪ੍ਰੇਮ ਦੇ ਜੋ ਸ਼ੁਭ ਗੁਣ ਹਨ ਦੈਵੀ ਗੁਣ, ਪੂਰਿਆਂ ਗੁਰਾਂ ਦੀ ਓਟ ਦੇ
ਆਸਰੇ
ਲੇਖ ਲਿਖ ਕੇ ਲਿਖਾ ਕੇ ਆਏ ਸੀ ਕਿ ਇਸ ਜਨਮ ਵਿੱਚ ਤੈਨੂੰ ਵਾਹਿਗੁਰੂ ਪ੍ਰਾਪਤ ਹੋ ਜਾਏਗਾ। ਉਸ ਲੇਖ ਲਿਖਿਆ ਅਨੁਸਾਰ ਸਾਨੂੰ ਪਰਮੇਸ਼ਵਰ ਦੀ ਪ੍ਰਾਪਤੀ ਹੋ ਗਈ ਹੈ।
ਜਨ ਨਾਨਕ ਕੰਤ ਰੰਗੀਲਾ ਪਾਇਆ,
ਸਤਿਗੁਰੂ ਸਾਹਿਬ ਜੀ ਕਹਿੰਦੇ ਕੰਤ ਜੋ ਪਤੀ ਹੈ, ਕੰਗ ਨਾਮ ਹੈ ਸੁਖ ਦਾ, ਅੰਤ ਨਾਮ ਹੈ ਮੁਕਣ ਦਾ, ਜਿਸ ਨੂੰ ਪਾ ਕੇ ਸਾਰੇ ਸੁਖ ਮੁੱਕ ਜਾਂਦੇ ਹੈ, ਕੋਈ ਉਦੋਂ ਬਾਅਦ ਸੁਖ ਨਹੀਂ ਉਦੋਂ ਪਰੇ, ਬ੍ਰਹਮਾਨੰਦ ਤੋਂ ਪਰੇ, ਉਹ ਕੰਤ ਰੰਗੀਲਾ ਸੁਖ ਦੀ ਉਹਦੀ ਰੂਪ ਪਰਮੇਸ਼ਵਰ ਪਾ ਲਿਆ ਹੈ।
ਫਿਰ ਦੁੱਖ ਨਾ ਲੱਗੇ ਆਏ,
ਮੁੜ ਕੇ ਸਾਧ ਸੰਗਤ ਜੀ ਦੁੱਖ ਨਹੀਂ ਆ ਕੇ ਲੱਗੇਗਾ, ਨਾ ਜੰਮਣ ਦਾ ਨਾ ਮਰਨ ਦਾ, ਨਾ ਕੋਈ ਜਨਮੇ ਨਾ ਕੁਛ ਮਰੇ, ਆਪਣ ਚਲਤ ਆਪ ਹੀ ਕਰੇ। ਇਉਂ ਆ ਕੇ ਫਿਰ 84 ਲੱਖ ਦੇ ਗੇੜੇ ਦਾ ਦੁੱਖ, ਕਾਲ ਦਾ ਦੁੱਖ, ਵਿਕਾਰਾਂ ਦਾ ਦੁੱਖ ਕੋਈ ਨਹੀਂ ਆ ਕੇ ਲੱਗੇਗਾ, ਐਸੀ ਮਹਾਰਾਜ ਸਾਹਿਬ ਦੀ ਕਿਰਪਾ ਹੋ ਗਈ।
ਮਲਾਰ ਮਹੱਲਾ ਪੰਜਵਾਂ, ਖੀਰ ਆਧਾਰ ਬਾਲਕ ਜਬ ਹੋਤਾ,
ਫਿਰ ਬਾਲਕ ਵੀ ਨਹੀਂ ਆਈ, ਆਪਣੇ ਆਪ ਨੂੰ ਜਗਿਆਸੂ ਮਹਾਰਾਜ ਅੱਗੇ ਬੇਨਤੀ ਕਰੇ ਕਿ ਹੇ ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ,
ਖੀਰ ਆਧਾਰ ਬਾਲਕ ਜਬ ਹੋਤਾ,
ਜਦੋਂ ਬੱਚਾ ਜਿਹੜਾ ਛੋਟਾ ਦੁੱਧ ਦੰਦੀਆਂ ਵਾਲਾ ਹੁੰਦਾ ਹੈ, ਉਹ ਦੁੱਧ ਦੇ ਆਸਰੇ ਜਦੋਂ ਬੱਚਾ ਹੁੰਦਾ ਹੈ,
ਬਿਨ ਖੀਰੇ ਰਹਿਣ ਨਾ ਜਾਏ,
ਉਹ ਦੁੱਧ ਉਹਦਾ ਖੁਰਾਕ ਹੁੰਦੀ ਹੈ, ਬਿਨਾ ਦੁੱਧ ਤੋਂ ਬੱਚੇ ਤੋਂ ਰਿਹਾ ਨਹੀਂ ਜਾ ਸਕਦਾ।
ਸਾਰ ਸੰਭਾਲ ਮਾਤਾ ਮੁਖ ਨੀਰੇ,
ਸਾਰ ਭਲੀ ਪ੍ਰਕਾਰ ਹੈ, ਮਾਤਾ ਬੱਚੇ ਨੂੰ ਸੰਭਾਲ ਕੇ ਰੱਖਦੀ ਹੈ ਤੇ ਮੁਖ ਵਿੱਚ ਅਸਤਨ ਦੇ ਕੇ ਨੀਲੇ ਨੀਰੇ ਨਾ ਪਰੋਸਦੀ ਹੈ, ਉਹਨੂੰ ਦੁੱਧ ਆਦਿਕ ਚੁੰਘਾਉਂਦੀ ਹੈ।
ਤਬ ਉਹ ਤ੍ਰਿਪਤ ਅਗਾਈ,
ਉਹ ਬੱਚਾ ਉਸ ਵੇਲੇ ਅਗਾਈ ਰੱਜ ਕੇ ਤ੍ਰਿਪਤ ਹੋ ਜਾਂਦਾ, ਤ੍ਰਿਪਤੀ ਤ੍ਰਿਪਤੀ ਕਰਕੇ ਪੂਰਨ ਤ੍ਰਿਪਤ ਹੋ ਜਾਂਦਾ ਹੈ, ਫੇਰ ਭੁੱਖ ਤੇ ਉਹਦੀ ਮਿਟ ਜਾਂਦੀ ਹੈ। ਇਸੇ ਪ੍ਰਕਾਰ
ਖੀਰ ਆਧਾਰ ਬਾਰਕ ਜਬ ਹੋਤਾ,
ਇਹ ਮਹਾਰਾਜ ਜਿਹੜੇ ਬਾਕੀ ਦੇ ਸਾਧ ਸੰਤ ਭਗਤ ਹਨ, ਉਹ ਤਾਂ ਜਿਵੇਂ ਵੱਡੇ ਬੱਚੇ ਹੁੰਦੇ ਅੰਨ ਖਾ ਲੈਂਦੇ ਹੈ, ਦਾਣੇ ਚੱਬ ਲੈਂਦੇ ਹੈ, ਇਵੇਂ ਰਿਧੀਆਂ ਸਿੱਧੀਆਂ ਰੂਪ ਦਾਣੇ ਚੱਬਣ ਦੀ ਕਈਆਂ ਨੂੰ ਜਪ ਤਪ ਦੀ ਆਦਤ ਹੈ, ਅਤੇ ਕਈ ਮਹਾਰਾਜ ਜੀ ਸਰਵਣ ਮੰਨਣ ਆਦਿਕ ਭੋਜਨ ਖਾਣ ਵਾਲੇ ਹਨ, ਅਤੇ ਅਸੀਂ ਸੱਚੇ ਪਾਤਸ਼ਾਹ ਤੇਰੇ ਨਾਮ ਦੇ ਆਸਰੇ ਤੇਰੇ ਬੱਚੇ ਰਹਿਣ ਵਾਲੇ, ਇਹ ਨਾਮ ਰੂਪੀ ਦੁੱਧ ਚੁੰਘਣ ਵਾਲੇ ਹਾਂ, ਇਸ ਤੇਰੇ ਨਾਮ ਦੇ ਆਸਰੇ ਜਿਉਣ ਵਾਲੇ ਬੱਚੇ ਹਾਂ।
ਬਿਨ ਖੀਰੇ ਰਹਿਣ ਨਾ ਜਾਏ,
ਆਪਦੇ ਨਾਮ ਰੂਪੀ ਦੁੱਧ ਤੋਂ ਬਿਨਾਂ ਸਾਥੋਂ ਤਾਂ ਸੱਚੇ ਪਾਤਸ਼ਾਹ ਰਿਹਾ ਨਹੀਂ ਜਾਂਦਾ ਹੈ ਹੁਣ।
ਸਾਰ ਸੰਭਾਲ ਮਾਤਾ ਮੁਖ ਨੀ,
ਫਿਰ ਸਤਿਗੁਰੂ ਤੂੰ ਹਰ ਆਪੇ ਮਾਤਾ ਆਪੇ ਪਿਤਾ ਰੂਪ ਹੈ, ਜਦੋਂ ਭਲੀ ਪ੍ਰਕਾਰ ਸੰਭਾਲ ਕੇ ਮਾਤਾ ਦੀ ਨਿਆਈ ਹੈ ਸਤਿਗੁਰੂ ਸਾਡੇ ਮੁਖੰਤਾ ਕਰਨ ਦੇ ਅੰਦਰ, ਜਦੋਂ ਆਪਦਾ ਨਾਮ ਰੂਪੀ ਭੋਜਨ ਨੀਰਾ ਨਾਮ ਪਰੋਸਦੇ ਹੋ, ਜਦੋਂ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਦਿੰਦੇ ਹੋ, ਲਿਵ ਲਗਾ ਦਿੰਦੇ
ਹੋ, ਤ੍ਰਿਪਤ
ਉਸ ਵੇਲੇ ਬੱਚਾ ਤੁਹਾਡਾ ਮਾਰਾ ਆਤਮ ਤ੍ਰਿਪਤੀ ਕਰਕੇ ਲੋਕ ਪਲੋਕ ਦੇ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ, ਸਵਰਗ ਆਦਿਕ ਬ੍ਰਹਮ ਲੋਕ ਦੇ ਸੁਖਾਂ ਵੱਲੋਂ ਵੀ ਪੂਰਾ ਰੱਜ ਜਾਂਦਾ ਹੈ।
ਹਮ ਬਾਰਕ ਪਿਤਾ ਪ੍ਰਭ ਦਾਤਾ,
ਹੇ ਸੱਚੇ ਪਾਤਸ਼ਾਹ ਤਾਂ ਆਪਦੇ ਬੱਚੇ ਹਾਂ, ਸਾਡੇ ਤੁਸੀਂ ਪਿਤਾ ਹੋ, ਹੇ ਪ੍ਰਭੂ ਜੀ ਪਿਤਾ ਵੀ ਕੰਗਾਲ ਨੀ, ਤੂੰ ਦਾਤਾ ਸੱਚੇ ਪਾਤਸ਼ਾਹ, ਸਾਰੀਆਂ ਦਾਤਾਂ ਦੇਣ ਵਾਲਾ ਹੈ ਪਰਮੇਸ਼ਰ।
ਭੁੱਲ ਹੈ ਬਾਰਕ ਅਨਕ ਲੱਖ ਬਰੀਆ,
ਬੱਚਿਆਂ ਦਾ ਸੁਭਾਅ ਹੁੰਦਾ ਅਨੇਕਾਂ ਵਾਰੀ ਭੁੱਲ ਕਰ ਪੈਂਦੇ ਹੈ, ਲੱਖਾਂ ਵਾਰੀ ਗਲਤੀਆਂ ਕਰਦੇ ਰਹਿੰਦੇ ਹਨ।
ਅਨ ਠੌਰ ਨਾਹੀ ਜਹ ਜਾਤਾ,
ਮਾਤਾ ਦੇ ਪਾਸੋਂ ਰੁੱਸ ਕੇ ਉਹ ਦੂਰ ਚਲੇ ਜਾਂਦੇ ਹਨ, ਫੇਰ ਜਦੋਂ ਭੁੱਖ ਲੱਗਦੀ ਹੈ ਉਸ ਵੇਲੇ ਫੇਰ ਕੌਲੇ ਦੇ ਨਾਲ ਆ ਕੇ ਖੜ ਜਾਂਦੇ ਹੈ, ਹੋਰ ਮਾਪਿਆਂ ਤੋਂ ਬਿਨਾਂ ਉਹਨੂੰ ਥਾਂ ਨਹੀਂ ਹੁੰਦਾ ਜਿੱਥੇ ਉਹ ਜਾਣ। ਇਸੇ ਪ੍ਰਕਾਰ ਸੱਚੇ ਪਾਤਸ਼ਾਹ ਅਸੀਂ ਭੁੱਲ ਕਰਕੇ ਲੱਖਾਂ ਵਾਰੀ ਗਲਤੀਆਂ ਕਰਦੇ ਰਹਿੰਦੇ ਹਾਂ। ਇਹ ਸੱਚੇ ਪਾਤਸ਼ਾਹ ਆਪ ਵੱਲੋਂ ਭੁੱਲ ਕੇ ਆਪਦਾ ਸਿਮਰਨ ਛੱਡ ਕੇ ਅਨੇਕਾਂ ਗਲਤੀਆਂ ਕਰਦੇ ਹਾਂ।
ਠੌਰ ਨਾਹੀ
ਜਹਿ ਆਪ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਮੁਕਤ ਹੋਣ ਦੀ। ਜਿੱਥੇ ਜਾ ਰਹੀਏ ਫੇਰ ਵੀ ਆਪਦਾ ਹੀ ਆਸਰਾ ਹੈ। ਜੇ ਕੋ ਗੁਰ ਤੇ ਬੇਮੁਖ ਹੋਏ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥਾ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮਾ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਸਤਿਗੁਰਾਂ ਦੁਆਰਾ ਹੀ ਹੇ ਮਹਾਰਾਜ, ਫੇਰ ਵੀ ਅਸੀਂ ਆਪਦੇ ਦੁਆਰਾ ਹੀ ਨਿਹਾਲ ਹੋ ਸਕਦੇ ਹਾਂ, ਮੁਕਤ ਹੋ ਸਕਦੇ ਹਾਂ। ਸਾਨੂੰ ਹੋਰ ਕੋਈ ਥਾਂ ਨਹੀਂ ਜਿੱਥੇ ਅਸੀਂ ਜਾ ਕੇ ਕਲਿਆਣ ਨੂੰ ਪਾ ਸਕੀਏ, ਆਪਦਾ ਹੀ ਆਸਰਾ ਹੈ।
ਰਹਾਉ ਚੰਚਲ ਮਤ ਬਾਰਕ ਵਪਰੇ,
ਬੱਚੇ ਦਾ ਸੁਭਾਅ ਚੰਚਲ ਹੁੰਦਾ ਹੈ, ਇਲਤ ਕਰਦਾ ਰਹਿੰਦਾ ਹੈ, ਕਦੇ ਘੜੇ ਭੰਡ ਜਾਂਦਾ ਹੈ, ਕਦੇ ਭਾਂਡੇ ਭੰਡ ਜਾਂਦਾ ਹੈ, ਕਦੇ ਦੂਰ ਚਲਿਆ ਜਾਂਦਾ ਹੈ, ਮਾਤਾ ਪਿਤਾ ਦੇ ਆਖੇ ਨੀ ਕਦੇ ਲੱਗਦਾ। ਚੰਚਲ ਮਤ ਹੁੰਦੀ ਹੈ ਬੱਚੇ ਦੀ,
ਸਰਪ ਅਗਨ ਕਰ ਮੇਲ,
ਫਿਰ ਬੱਚੇ ਦਾ ਸੁਭਾਅ ਹੁੰਦਾ ਸੱਪ ਨੂੰ ਪਕੜਨਾ ਚਾਹੁੰਦਾ ਹੈ ਅਤੇ ਅੱਗ ਵਿੱਚ ਹੱਥ ਮੇਲਣਾ ਚਾਹੁੰਦਾ ਹੈ। ਉਹ ਚੰਚਲ ਮਤ ਦੇ ਅਨੁਸਾਰ ਅੱਗ ਨੂੰ ਪਿਆਰੀ ਜਾਣ ਕੇ ਪਕੜਨਾ ਚਾਹੁੰਦਾ ਹੈ ਅਤੇ ਸੱਪ ਨੂੰ ਹੱਥ ਪਾਉਣਾ ਚਾਹੁੰਦਾ, ਉਹ ਨੀ ਪਤਾ ਵੀ ਇਹ ਡੰਗ ਮਾਰੇਗਾ।
ਮਾਤਾ ਪਿਤਾ ਕੰਠ ਲਾਏ ਰੱਖ,
ਮਾਤਾ ਪਿਤਾ ਜੇ ਗਲ ਨਾਲ ਬੱਚੇ ਨੂੰ ਲਾ ਕੇ ਅੱਗ ਵਿੱਚ ਨਾ ਹੱਥ ਪਾਉਣ ਦੇਣ, ਸੱਪ ਨੂੰ ਹੱਥ ਨਾ ਪਾਉਣ ਦੇਣ, ਗਲ ਦੇ ਨਾਲ ਲਾ ਕੇ ਰੱਖਣ,
ਆਨੰਦ ਸਹਿਜ ਤਬ ਖੇਲਦਾ,
ਫਿਰ ਸਹਿਜੇ ਖੇਲਦਾ ਵੀ ਰਹਿੰਦਾ ਹੈ ਤੇ ਆਨੰਦ ਵੀ ਪ੍ਰਾਪਤ ਹੁੰਦਾ ਸੁਤੇ। ਇਸੇ ਪ੍ਰਕਾਰ
ਚੰਚਲ ਮਤ ਬਾਰਕ,
ਫਿਰ ਮਹਾਰਾਜ ਅਸੀਂ ਬਾਲਕ ਦੀ ਨਿਆਈ ਆਪਦੇ ਜਿਗਿਆਸੂ ਬੱਚੇ ਹਾਂ, ਸਾਡੀ ਚੰਚਲ ਮਤ ਹੈ ਪਦਾਰਥਾਂ ਦੀ ਸੰਗਤ ਕਰਕੇ ਹੋਈ ਹੋਈ।
ਸਰਪ ਅਗਨ ਕਰ ਮੇਲ,
ਅਸੀਂ ਮਹਾਰਾਜ ਕਾਮ ਕਰੋੜ ਰੂਪੀ ਸੱਪਾਂ ਨੂੰ ਫੜਨਾ ਚਾਹੁੰਦੇ ਹਾਂ ਤੇ ਮਾਇਆ ਰੂਪੀ ਅੱਗ ਨੂੰ ਇਹਦੇ ਵਿੱਚ ਹੱਥ ਮਨ ਰੂਪੀ ਸੰਕਲਪ ਦਾ ਹੱਥ ਪਾਉਣਾ ਚਾਹੁੰਦੇ ਹਾਂ ਕਿ ਅਸੀਂ ਇਸ ਮਾਇਆ ਰੂਪੀ ਅੱਗ ਨੂੰ ਪਕੜ ਲਈਏ, ਅਸੀਂ ਇਹ ਕਾਮ ਕਰੋੜ ਰੂਪੀ ਸੱਪਾਂ ਦੇ ਨਾਲ ਪਿਆਰ ਕਰ ਲਈਏ।
ਮਾਤਾ ਪਿਤਾ ਕੰਠ ਲਾਏ,
ਸਤਿਗੁਰੂ ਸਾਡੇ ਤੁਸੀਂ ਮਾਤਾ ਪਿਤਾ ਭਿੰਨ ਨਿਮਿਤ ਉਪਾਦਾਨ ਕਾਰਨ ਰੂਪ ਹੋ, ਜਦੋਂ ਭੇਦ ਨਿਸ਼ਚੇ ਰੂਪੀ ਕੰਠ ਦੇ ਨਾਲ ਲਾ ਕੇ ਰੱਖਿਆ ਕਰਦੇ ਹੋ,
ਆਨੰਦ ਸਹਿਜ ਤਬ ਖੇਲਦਾ
ਹੈ, ਮਾਰਾ ਹੈ ਆਨੰਦ ਸਰੂਪ ਸਤਿਗੁਰੂ ਸ਼ਾਂਤ ਪੂਰਵਕ ਪ੍ਰੇਮ ਦੀ ਖੇਲ ਚ ਜਾਓ ਤਾਂ ਪ੍ਰੇਮ ਖੇਲਣ ਕਾ ਚਾਹੋ ਤਾਂ ਅਸੀਂ ਖੇਲ ਸਕਦੇ ਹਾਂ, ਨਹੀਂ ਜੇ ਆਪ ਰਾਖੇ ਨਾ ਹੋਵੋ ਤਾਂ ਸਭ ਕਾਮ ਕ੍ਰੋਧ ਦੇ ਵਸ ਪੈ ਜਾਂਦੇ, ਡੰਗ ਮਾਰਦੇ ਵਿਸ਼ਿਆਂ ਦਾ ਤੇ ਮਾਇਆ ਰੂਪੀ ਅੱਗ ਦੇ ਝੱਥ ਪਾ ਕੇ ਸੜ ਜਾਂਦੇ ਹਾਂ।
ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ,
ਇਹ ਮੇਰੇ ਮਾਲਕ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਦਾ ਤੂੰ ਪਿਤਾ ਆਪ ਹੈ,
ਇਸ ਬਾਰਕ ਭੂਖ ਕੈ,
ਉਸ ਬੱਚੇ ਨੂੰ ਸੱਚੇ ਪਾਤਸ਼ਾਹ ਕਿਹੀ ਜੀ ਭੁੱਖ ਹੈ ਜਿਹੜੀ ਲੱਗੇ, ਸਾਰੀਆਂ ਭੁੱਖਾਂ ਆਪ ਨੂੰ ਗਵਾਤੀਆਂ ਮੇੜ ਦਿੱਤੀਆਂ ਹਨ।
ਨਵ ਨਿਧ ਨਾਮ ਨਿਧਾਨ ਗ੍ਰਹਿ ਤੇਰਾ,
ਜਾਮੀ ਤੇਰੇ ਘਰ ਚ ਨਵੇਂ ਨਿਧੀਆਂ ਵੀ ਹੈ, ਸਾਰੇ ਖਜ਼ਾਨੇ ਵੀ ਹਨ ਗੁਣਾਂ ਦੇ, ਨੌ ਨਿਧੀਆਂ 18 ਸਿੱਧੀਆਂ ਦੇ,
ਮਨ ਬਾਂਛੈ ਸੋ ਲੈ,
ਜੋ ਬੱਚਾ ਮਨ ਚ ਚਾਹੇ ਆਪਦੇ ਪਾਸੋਂ ਮੰਗ ਕੇ ਲੈ ਲਵੇਗਾ। ਹੇ ਗਰੀਬ ਨਵਾਜ, ਇਸੇ ਪ੍ਰਕਾਰ
ਜਿਸ ਕਾ ਪਿਤਾ ਤੂੰ ਹੈ ਮੇਰੇ
ਸਵਾਮੀ, ਮੇਰੇ ਵਾਹਿਗੁਰੂ ਜਿਨ੍ਹਾਂ ਦਾ ਹਮ ਬਾਰਕ ਤੂੰ ਗੁਰ ਪਿਤਾ, ਤੂੰ ਸਾਡਾ ਪਿਤਾ ਹੈ,
ਇਸ ਬਾਰਕ ਭੂਖ ਕੈ,
ਉਸ ਜਿਗਿਆਸੂ ਨੂੰ ਪਦਾਰਥਾਂ ਦੀ ਭੁੱਖ ਕਿਹੀ ਜੀ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ।
ਨਵ ਨਿਧ ਨਾਮ ਨਿਧਾਨ ਗ੍ਰਹਿ
ਤੇਰਾ, ਨਵੇਂ ਨਿਧੀਆਂ ਦਾ ਖਜ਼ਾਨਾ ਨਾਮ ਸੱਚੇ ਪਾਤਸ਼ਾਹ ਤੇਰੇ ਘਰ ਵਿੱਚ ਹੈ,
ਮਨ ਬਾਂਛੈ ਸੋ ਲੈ,
ਨਵ ਨਿਧ ਨਾਮ
ਨਿਧਾਨ ਗ੍ਰਹਿ ਤੇਰਾ,
ਇਹ ਖਜ਼ਾਨਾ ਨਾਮ ਦਾ ਨਵੇਂ ਨਿਧੀਆਂ ਦੇ ਦੇਣ ਵਾਲਾ ਤੇਰੇ ਘਰ ਵਿੱਚ ਸਤਸੰਗਤ ਵਿੱਚ ਹੈ,
ਮਨ ਬਾਂਛੈ ਸੋ ਲੈ,
ਜੋ ਮਨ ਜਾਏ ਮਾਰਿਆ ਆਪਦੇ ਪਾਸੋਂ ਲੈ ਸਕਦਾ ਹੈ।
ਪਿਤਾ ਕਿਰਪਾਲ ਆ ਗਿਆ ਇਹ,
ਨਾਲੇ ਆਪ ਇੱਡੇ ਕਿਰਪਾਲੂ ਹੋ, ਸਾਡੇ ਪਿਤਾ ਹੋ ਇਹ ਸਤਿਗੁਰੂ, ਆਪ ਕਿਰਪਾਲੂ ਜੇ ਆ ਗਿਆ ਦਿੱਤੀ ਹੈ,
ਬਾਰਕ ਮੁਖ ਮੰਗੈ ਸੋ ਦੇ,
ਬੱਚਾ ਜਿਹੜਾ ਮੂੰਹੋਂ ਮੰਗੇ ਉਹ ਹੀ ਇਹਨੂੰ ਦੇਣਾ, ਇਹ ਤੁਸੀਂ ਆਗਿਆ ਕੀਤੀ ਹੈ। ਇਹ ਆਪਦੇ ਬਚਨ ਅਨੁਸਾਰ ਸੱਚੇ ਪਾਤਸ਼ਾਹ ਅਸੀਂ ਹੁਣ ਤੁਹਾਡੇ ਪਾਸੋਂ ਇਹ ਮੰਗਦੇ ਹਾਂ।
ਨਾਨਕ ਬਾਰਕ ਦਰਸ ਪ੍ਰਭ ਚਾਹ,
ਸੱਚੇ ਪਾਤਸ਼ਾਹ ਅਸੀਂ ਬਾਲਕ ਹਾਂ, ਆਪਦੇ ਗੁਰੂ ਸਾਹਿਬ ਆਪਾਂ ਨੂੰ ਜਾਂਚ ਦੱਸਦੇ ਆ, ਮਹਾਰਾਜ ਕਹਿੰਦੇ ਹੋ ਕਹੋ, ਹੇ ਮਹਾਰਾਜ ਮੈਂ ਬਾਲਕ ਤੁਹਾਡਾ ਆਪਦੇ ਦਰਸ਼ਨਾਂ ਨੂੰ ਚਾਹੁੰਦਾ ਹਾਂ, ਐਸੀ ਕਿਰਪਾ ਕਰੋ ਮੇਰੇ ਤੇ।
ਮੋਹੇ ਹਿਰਦੈ ਵਸਹਿ ਨਿਤ ਚਰਨ,
ਹੇ ਮਹਾਰਾਜ ਸਾਡੇ ਹਿਰਦੇ ਚ ਨਿਤ ਆਪਦੇ ਚਰਨ ਵਸੇ ਰਹਿਣ, ਇਹੋ ਦਾਤ ਸਾਨੂੰ ਬਖਸ਼ੋ। ਜੇ ਤੁਸੀਂ ਬੱਚਿਆਂ ਤੇ ਖੁਸ਼ ਹੋਏ ਹੋ ਤਾਂ ਅਸੀਂ ਆਪਦੇ ਬੱਚੇ ਹੈ, ਸਾਨੂੰ ਆਪਦੇ ਦਰਸ਼ਨਾਂ ਦਾ ਦਾਨ ਬਖਸ਼ੋ ਜੀ।
ਮਲਾਰ ਮਹੱਲਾ ਪੰਜ,
ਇਹ ਬਾਲਕ ਬਣ ਕੇ, ਇਹ ਇੱਕ ਭਗਤੀ ਹੈ, ਬਾਲਕ ਬਣ ਕੇ ਪਿਤਾ ਮਾਰਿਆਂ ਨੂੰ ਮਾਤਾ ਪਿਤਾ ਜਾਣ ਕੇ ਉਸ ਵਾਹਿਗੁਰੂ ਦਾ ਸਿਮਰਨ ਕਰਨਾ, ਇਹ ਜਾਚ ਹੈ। ਤੇ ਇੱਕ ਭਗਤੀ ਪਤੀ ਤੇ ਸਤੀ ਬਣ ਕੇ ਕਰਨ ਦੀ ਹੈ ਭਗਤੀ, ਤੇ ਦੂਜੀ ਸਾਧ ਸੰਗੇ ਜੀ ਸੇਵਕ ਤੇ ਮੁਰਸ਼ਦ ਬਣ ਕੇ ਭਗਤੀ ਕਰਨ ਦੀ। ਇਸ ਪ੍ਰਕਾਰ ਕਈ ਪ੍ਰਕਾਰ ਦੀ ਭਗਤੀ, ਉਹਨਾਂ ਵਿੱਚੋਂ ਇੱਕ ਪ੍ਰਕਾਰ ਦੀ ਇੱਥੇ ਭਗਤੀ ਇਹ ਕਹੀ ਹੈ।